ਤੂੰ ਸ਼ਾਨ ਸਰੂਪ ਸਤਿਗੁਰੂ ਦੀ ਸ਼ਰਨ ਵਿੱਚ ਪੈ, ਅਥਵਾ ਸੰਤ ਬਹੁ ਵਚਨ ਹੈ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਸ਼ਰਨ ਵਿੱਚ ਪੈ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਲਾਗ ਚਰਨੇ, ਉਹਨਾਂ ਦੇ ਚਰਨ ਹੀ ਲੱਗ ਜਾ, ਮਿਟਾ ਦੁੱਖ ਅੰਧਾਰੇ ਦਾ ਫਲ ਕੀ ਹੋਵੇਗਾ, ਤੇਰਾ ਜਨਮ ਮਰਨ ਦਾ ਦੁੱਖ ਮੋਹ ਮਾਇਆ ਅਤੇ ਅਗਿਆਨ ਦਾ ਹਨੇਰਾ ਮਿਟ ਜਾਵੇਗਾ।
ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤ ਸੰਤੋਖ ਦਇਆ ਕਮਾਵੇ, ਜਿਹੜਾ ਮਨੁੱਖ ਸਤ ਪ੍ਰਤੱਗੀ ਹੁੰਦਾ ਹੈ ਅਤੇ ਨਾਲ ਜਤ ਸਤ ਬ੍ਰਹਮਚਰਜ ਰੱਖਦਾ ਹੈ ਅਤੇ ਸਤ ਦਾ ਅਰਥ ਹੈ ਪੁੰਨ ਦਾਨ ਵੀ ਕਰਦਾ ਹੈ ਅਤੇ ਨਾਲ ਸੰਤੋਖ ਰੱਖਦਾ ਹੈ, ਦਇਆ ਨੂੰ ਕਮਾਉਂਦਾ ਹੈ, ਇਹ ਕਰਨੀ ਸਾਰ। ਇਹ ਜਿਹੜੀ ਕਰਨੀ ਹੈ ਨਾ, ਇਹ ਸਾਰ ਦਾ ਅਰਥ ਹੈ ਬਹੁਤ ਸ੍ਰੇਸ਼ਟ ਹੈ। ਮਨ ਨੂੰ ਕਹਿੰਦੇ ਨੇ ਤੈਨੂੰ ਇਹ ਕਰਨੀ ਚਾਹੀਦੀ ਹੈ ਵੀ ਸਤ ਸੰਤੋਖ ਦਇਆ ਇਹ ਜਿਹੜੇ ਦੈਵੀ ਗੁਣ ਨੇ ਇਹਨਾਂ ਨੂੰ ਕਮਾਉਣਾ ਚਾਹੀਦਾ ਔਰ ਇਹਨਾਂ ਦੀ ਕਮਾਈ ਖੱਟੀ ਖੱਟਣੀ ਚਾਹੀਦੀ ਹੈ। ਇਹ ਕਰਨੀ ਸਾਰ ਇਹ ਜਿਹੜੀ ਸ਼ੁਭ ਗੁਣਾਂ ਦੀ ਕਰਨੀ ਹੈ ਭਾਈ ਸਭ ਤੋਂ ਸ੍ਰੇਸ਼ਟ ਹੈ।
ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪਾ ਭਾਵ ਛੱਡ ਕੇ, ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਖਾਕ ਬਣ ਜਾ, ਜਿਸ ਦੇ ਪ੍ਰਭ ਨਿਰੰਕਾਰ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਇਹ ਐਸੀ ਨਿਮਰਤਾ ਦੀ ਦਾਤ ਦੇ ਦੇਵੇ ਤੇ ਉਸ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ।
ਜੋ ਦੀ ਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ।
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਅੰਤਲੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ, ਜੋ ਦੀ ਸੈ ਸੋ ਸਗਲ ਤੂੰ ਹੈ, ਹੇ ਵਾਹਿਗੁਰੂ ਜੀ ਜੋ ਵੀ ਕੁਝ ਸੰਸਾਰ ਦਾ ਪਸਾਰਾ ਦਿਸ ਰਿਹਾ ਹੈ ਉਹ ਸਾਰਾ ਸਾਨੂੰ ਤੇਰਾ ਹੀ ਰੂਪ ਨਜ਼ਰ ਆ ਰਿਹਾ ਹੈ। ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਉਹਨੂੰ ਅਕਾਲ ਪੁਰਖ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ। ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਵ ਬੇਗਲ ਕਹਿਣ ਨਾ ਜਾਈ। ਹਾਜ਼ੂਰ ਕਹਿੰਦੇ ਜੋ ਵੀ ਦਿਸ ਰਿਹਾ ਹੈ ਉਹ ਸਾਰਾ ਤੇਰਾ ਹੀ ਸਰੂਪ ਸਾਨੂੰ ਨਜ਼ਰ ਆ ਰਿਹਾ ਹੈ। ਪਸਰਿਆ ਪਾਸਾਰ ਜਿਤਨਾ ਵੀ ਸੰਸਾਰ ਦਾ ਪਸਾਰਾ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ, ਸਾਨੂੰ ਤੇਰਾ ਹੀ ਰੂਪ ਪਾਸ ਰਿਹਾ ਹੈ।
ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਸਾਡਾ ਤੇ ਪਰਮ ਗੁਰੂ ਨੇ ਕੱਟ ਦਿੱਤਾ ਹੈ ਸਗਲ ਬ੍ਰਹਮ ਵਿਚਾਰ। ਹੁਣ ਤੇ ਅਸੀਂ ਸਾਰੇ ਥਾਵਾਂ ਤੇ ਬ੍ਰਹਮ ਦੀ ਹੀ ਵਿਚਾਰ ਕਰਦੇ ਹਾਂ, ਸਾਨੂੰ ਤੇ ਸਭ ਥਾਵਾਂ ਤੇ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਨੇ। ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਇਹ ਮਹਾਂਪੁਰਖਾਂ ਦੀ ਅਵਸਥਾ ਜਿਹੜੇ ਪੁਰਾਤਨ ਧਰਮ ਸ਼ਾਸਤਰਾਂ ਦੇ ਵਿੱਚ ਲਿਖੀ ਹੋਈ ਹੈ, ਜਿਸ ਜਿਸ ਪਾਸੇ ਉਹਨਾਂ ਦੀ ਮਨ ਦੀ ਬਿਰਤੀ ਜਾਂਦੀ ਹੈ ਉੱਥੇ ਉੱਥੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਰਦੀ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਨਾਲ ਹੀ ਸੰਸਾਰ ਦੀ ਹਾਲਤ ਤੇ ਨਾਲ ਹੀ ਵਾਹਿਗੁਰੂ ਦੇ ਪਿਆਰੇ ਭਗਤਾਂ ਦਾ ਜੋ ਆਦਰਸ਼ ਹੈ ਉਸ ਦਾ ਜ਼ਿਕਰ ਕਰਨ ਲੱਗੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਅਕਾਲ ਪੁਰਖ ਦੀ ਮਹਿਮਾ ਹੈ, ਠਾਕੁਰ ਸਰਬੇ ਸਮਾਨ, ਉਹ ਠਾਕੁਰ ਮਾਲਕ ਵਾਹਿਗੁਰੂ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਬਿਆਪ ਰਹਿਆ ਭਗਵੰਤ, ਕਿਆ ਕਹੋ ਸੁਣੋ ਸੁਆਮੀ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ ਮੈਂ ਤੁਹਾਡੇ ਬਾਰੇ ਕੀ ਆਖਾਂ ਅਤੇ ਕੀ ਸੁਣਾ, ਤੂੰ ਵੱਡ ਪੁਰਖ ਸੁਜਾਣਾ, ਤੁਸੀਂ ਬਹੁਤ ਵੱਡੇ ਹੋ, ਪੁਰਖ ਵਿਆਪਕ ਸਰੂਪ ਹੋ ਅਤੇ ਸੁਜਾਣਾ ਤੁਸੀਂ ਜਾਣੀ ਜਾਣ ਵੀ ਹੋ, ਬਹੁਤ ਦਾਨਿਸ਼ਵਰ ਹੋ, ਹਰ ਮਨੁੱਖ ਦੇ ਦਿਲ ਦੀ ਪੀੜਾ ਨੂੰ ਸਮਝਦੇ ਹੋ, ਇਹ ਤੁਹਾਡੇ ਵਿੱਚ ਹੀ ਗੁਣ ਹੈ, ਇਸ ਲਈ ਮੈਂ ਤੁਹਾਡੀ ਮਹਿਮਾ ਕੀ ਬਿਆਨ ਕਰਾਂ ਅਤੇ ਕੀ ਮੈਂ ਸੁਣਾ, ਤੁਹਾਡੀ ਮਹਿਮਾ ਕਹਿਣ ਅਤੇ ਸੁਣਨ ਤੋਂ ਬਾਹਰ ਹੀ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਕਹਿੰਦੇ ਨੇ ਦੁਕਿਰਤ ਸੁਕ੍ਰਿਤ ਮੰਦੇ संसार सगलाना, जितना भी संसार है, सगलाना दा अर्थ है संपूर्ण, सारा संसार ही। दुकिरत सुकिरत मंदे, दुकिरत दा अर्थ है खोटी किरत। खोटी किरत केड़ी है? पाप दी किरत। ते सुकिरत दा अर्थ है जड़ी श्रेष्ठ किरत है, धर्म दी किरत है, पुन दी किरत है। बस इन्हां दोहां दे विच ही सारा संसार लग्या होया। जदों आपां समुचे संसार वाल नज़र मार के देखांगे, कोई चंगा कर रहा, कोई माड़ा कर रहा है, कोई नेकी कर रहा है, कोई बदी कर रहा है, कोई धर्म दे काम कर रहा है ते कोई अधर्म दे पाप दे काम करी जा रहा है। सारा संसार ही बस इस पुन पाप दी क्रिया दे विच खचत होया होया है।
दुहूं ते रैत भगत है कोई विरला जाना।
साहिब सतगुरु सच्चे पातशाह फरमाउंदे ने, भाई एक पासे धर्म है, दूसरे पासे अधर्म है, एक पासे पाप है, दूसरे पासे पुन है। पर हजूर कहिंदे चाहे तुसी पापियां नूं मिल लवो, चाहे पुनियां नूं, सब दे अंदर हंकार है। पापी नूं अपने पाप कर्मां दा हंकार हुंदा है, धर्मी पुरश नूं अपने पुन कर्मां दा हंकार हो जांदा है। महापुरख दसदे सन भी इह जिहड़ा हंकार है इह ते इसे तरह दा ही है जिवें किसे मनुख नूं लोहे दी बेड़ी पा दिओ ते दूसरे नूं सोने दी बेड़ी पा दिओ। बेड़ी चाहे लोहे दी है चाहे सोने दी है, ते बन दी ते एक बराबरी है ना। हुण जिहड़ा पाप है लोहे दी बेड़ी है, ते जिहड़ा पुन दा हंकार है वह सोने दी बेड़ी है। किसे पंछी नूं लोहे दे पिंजरे विच कैद कर दिओ, किसे नूं सोने दे पिंजरे दे विच। पाप लोहे दा पिंजरा है ते जिहड़ा पुन है वह सोने दा पिंजरा है। पर हजूर कहिंदे सारा संसार ही इन्हां दोनों चीज़ां दे विच किरिया होया है। दोहूं ते रहत भगत है, पर इन्हां दोनों अवस्था तो रहत, भाव पुन पाप दे अवमान तो मुक्त वाहिगुरू दा भगत हुंदा है। पर हजूर कहिंदे कोई विरला जाना, ऐसा भगत कोई विरला ही जाणिया जांदा है भी जिहड़ा पुन पाप दे अवमान तो रहत होवे। ये अवस्था बहुत घट मिलेगी। साहिब सतगुरु सच्चे पातशाह ने बाणी दे विच लिखिया है, जिहड़ा पाप दा फल है नरक ते पुन दा फल है स्वर्ग। पर जिहड़े वाहिगुरू दे प्यारे ने वो इन्हां दोहां दी लालसा तो रहत हुंदे ने। भगत कबीर जी ने लिखिया है, कबीर नरक सुरग ते मैं रहियो संतन कह प्रसाद। भई मैं ते नरक तो भी बच गया ते सुरग वे जाण तो भी बच गया। वह सुरग वे जाण तो भी डरदे ने, क्योंकि सुरग दे विच वी तां ऐशो ईशर दे साधन ही ने, होर उत्थे की है? भजन बंदगी तां उत्थे भी नहीं हो सकती। इस लई साहिब सतगुरु सच्चे पातशाह कहिंदे ने भी इन्हां दोनां अवस्था तो रहत कोई विरला ही भगत है। इस गल नूं असां जाणिया है जिस उत्ते वाहिगुरू की कृपा है। जिवें दसदे ने एक मुसलमाना दे विच, एक महान सूफिया की संप्रदाय दे विच बीबी राहिबा हुई है, उसका नाम राबिया भी लिखिया होया। उहदे बारे ऐसा लिखिया मिलता है, एक बार वह मक्के की यात्रा करन वास्ते गई ते रस्ते दे विच कुत्ती दे कतूरे प्यासे सन। उहदे मन में दया आई, कहण लगी बई मैं मक्के रब दे घर हज करन वास्ते जा रही हाँ, पर इत्थे कुत्ती दे बच्चे प्यासे मर रहे ने, कि इन्हां विच रब नहीं वस रहा? जे मैं इन्हां नूं पानी पिया देवां मेरा ते हज इत्थे ही हो जाएगा। उसने मक्के जाण दा ख्याल छड़ दिता। उन्हां बच्चियां दे विच रब देखिया, उन्हां नूं पानी पियाया, बस फिर की सी उन्हूं ब्रह्म ज्ञान प्राप्त होया। किसे कवि ने लिखिया है, सिर की शोभा दूर कर चीन्यो आत्म राम, साठ कोस मक्का मिलियो देख दया के काम। जिहड़ा मक्का मुसलमाना दा पाक धर्म अस्थान है, साठ को आप चल के बीबी राहिबा नूं दर्शन देण वास्ते गया। ये उसके दया दे काम नूं वेख के एडी उच्ची अवस्था की मालक बीबी होई है। कहिंदे ने एक दिन बीबी राहिबा ਇਹਨੇ ਹੱਥ ਵਿੱਚ ਇੱਕ ਬਲ ਦੀ ਮਿਸਾਲ ਪਕੜੀ ਹੋਈ ਹੈ, ਦੂਜੇ ਹੱਥ ਵਿੱਚ ਪਾਣੀ ਦਾ ਕਟੋਰਾ ਫੜਿਆ ਹੋਇਆ ਅਤੇ ਵਾਹੋ ਦਾਹੀ ਬਾਜ਼ਾਰ ਦੇ ਵਿੱਚੋਂ ਦੀ ਭੱਜੀ ਜਾ ਰਹੀ ਸੀ। ਜਿਹੜੇ ਇਸਦੇ ਸ਼ਰਧਾਲੂ ਸਨ, ਵਾਕਫ ਸਨ, ਉਹ ਬੜੇ ਹੈਰਾਨ ਸਨ। ਉਹਨਾਂ ਨੇ ਸਵਾਲ ਕੀਤਾ, ਤੂੰ ਐਸਾ ਕੀ ਕਰ ਰਹੀ ਹੈ? ਤਾਂ ਉਸਨੇ ਅੱਗੋਂ ਜਵਾਬ ਦਿੱਤਾ, ਉਹ ਕਹਿਣ ਲੱਗੀ, ਜਿਹੜਾ ਲੋਕਾਂ ਨੂੰ ਇਹ ਭਰਮ ਪਾਇਆ ਗਿਆ ਹੈ ਬਈ ਸਵਰਗ ਦੇ ਵਿੱਚ ਬੜੇ ਸੁੱਖ ਨੇ, ਬੜੇ ਉੱਥੇ ਐਸ਼ੋ ਇਸ਼ਰਤ ਦੇ ਸਾਜੋ ਸਾਮਾਨ ਨੇ, ਮੈਂ ਇਹੋ ਜਿਹੇ ਨਰਕ ਨੂੰ ਅੱਗ ਲਾਉਣ ਵਾਸਤੇ ਇਹੋ ਜਿਹੇ ਸਵਰਗ ਨੂੰ ਅੱਗ ਲਾਉਣ ਵਾਸਤੇ ਜਾ ਰਹੀ ਹਾਂ। ਅਤੇ ਜਿਸ ਨਰਕ ਦੇ ਬਾਰੇ ਇਹ ਖਿਆਲ ਕੀਤਾ ਜਾਂਦਾ ਵੀ ਉੱਥੇ ਅੱਗ ਬਲਦੀ ਹੈ, ਉੱਥੇ ਮਨੁੱਖ ਦੀ ਆਤਮਾ ਨੂੰ ਅੱਗ ਦੇ ਵਿੱਚ ਸਾੜਿਆ ਜਾਂਦਾ ਹੈ, ਅਤੇ ਮੈਂ ਉਸਨੂੰ ਪਾਣੀ ਨਾਲ ਬੁਝਾਉਣ ਵਾਸਤੇ ਜਾ ਰਹੀ ਹਾਂ। ਇਹ ਹੁੰਦੀ ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ ਅਵਸਥਾ। ਨਾ ਉਹਨਾਂ ਨੂੰ ਸਵਰਗ ਦੀ ਕੋਈ ਇੱਛਾ ਅਤੇ ਨਾ ਹੀ ਉਹਨਾਂ ਨੂੰ ਨਰਕਾਂ ਦਾ ਡਰ ਪੈ ਹੁੰਦਾ ਹੈ, ਉਹ ਤਾਂ ਇਹੋ ਜਿਹੇ ਵਿਤਕਰੇ ਤੋਂ ਰਹਿਤ ਹੁੰਦੇ ਨੇ। ਪਰ ਕੋਈ ਵਿਰਲੇ ਹੀ ਐਸੇ ਮਹਾਂਪੁਰਖ ਪਾਈ ਜਾਣੇ ਜਾਂਦੇ ਨੇ। ਜਿਵੇਂ ਇੱਕ ਹੋਰ ਵੀ ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਇੱਕ ਗੁਰਸਿੱਖ ਭਾਈ ਤਿਲਕੂ ਜੀ ਹੋਏ ਨੇ, ਔਰ ਉਹਨਾਂ ਦਾ ਗੜ ਸ਼ੰਕਰ ਦੇ ਵਿੱਚ ਨਿਵਾਸ ਸੀ। ਉੱਥੇ ਇੱਕ ਯੋਗੀ ਆਇਆ ਜਿਸਨੇ ਬੜੀ ਯੋਗ ਸਾਧਨਾ ਕੀਤੀ, ਅਤੇ ਲੋਕਾਂ ਨੂੰ ਕਹਿਣ ਲੱਗਾ, ਜਿਹੜਾ ਇੱਕ ਵਾਰੀ ਮੇਰੇ ਦਰਸ਼ਨ ਕਰ ਲਵੇ ਉਹਨੂੰ ਇੱਕ ਸਾਲ ਸਵਰਗ ਦਾ ਸੁੱਖ ਮਿਲੇਗਾ। ਅਤੇ ਸਾਰੇ ਲੋਕ ਵਾਹੋ ਦਾਹੀ ਵੀ ਸਵਰਗ ਦਾ ਸੁੱਖ ਫਰੀ 'ਚ ਮਿਲਦਾ, ਚਲੋ ਦਰਸ਼ਨ ਕਰ ਲਵੋ। ਬੜੇ ਲੋਕ ਉੱਥੇ ਜਾਣ ਲੱਗ ਪਏ, ਕਿਉਂਕਿ ਯੋਗੀ ਦੀ ਤਪੱਸਿਆ ਘਾਲਣਾ ਪ੍ਰਸਿੱਧੀ ਬਹੁਤ ਸੀ। ਅਤੇ ਅਖੀਰ ਉਸਨੇ ਇੱਕ ਦਿਨ ਪੁੱਛਿਆ, ਕੋਈ ਐਸਾ ਹੈ ਜਿਹੜਾ ਮੇਰੇ ਕੋਲ ਨਾ ਆਇਆ ਹੋਵੇ? ਤਾਂ ਇੱਕ ਕਿਸੇ ਸੱਜਣ ਨੇ ਆਖਿਆ, ਹਾਂ ਇੱਕ ਗੁਰੂ ਦਾ ਸਿੱਖ ਹੈ, ਉਹ ਨਹੀਂ ਤੇਰੇ ਪਾਸ ਆਇਆ? ਮਹੇਸ਼ਾ ਜੋਗੀ ਹੈਰਾਨ ਹੋ ਕੇ ਕਹਿਣ ਲੱਗਾ, ਇਹੋ ਜਿਹਾ ਕੌਣ ਹੈ ਜਿਸਨੂੰ ਸਵਰਗ ਦੀ ਵੀ ਇੱਛਾ ਨਾ ਹੋਵੇ? ਤਾਂ ਉਸ ਵੇਲੇ ਉਹ ਕਹਿਣ ਲੱਗਾ, ਅੱਛਾ ਉਸਨੂੰ ਜਾ ਕੇ ਕਹੋ ਜੇ ਉਹ ਮੇਰੇ ਕੋਲ ਆ ਜਾਵੇ ਉਸਨੂੰ 100 ਸਾਲ ਸਵਰਗ ਦਾ ਸੁੱਖ ਮਿਲ ਸਕਦਾ। ਲਾਲਚ ਦੇਣ ਲੱਗਿਆ। ਅਤੇ ਜਦੋਂ ਇਹ ਗੱਲ ਹੋਈ, ਭਾਈ ਤਿਲਕੂ ਕਹਿਣ ਲੱਗਾ, ਕਹਿੰਦਾ, ਭਾਈ ਮੇਰੀ ਤਾਂ ਸਵਰਗ ਵਿੱਚ ਜਾਣ ਦੀ ਕੋਈ ਤਮੰਨਾ ਹੀ ਨਹੀਂ, ਚਾਹੇ 1 ਸਾਲ ਚਾਹੇ 100 ਸਾਲ ਉਹ ਸੁੱਖ ਦੇਵੇ, ਮੈਂ ਉਸਦੇ ਪਾਸੋਂ ਕੀ ਲੈਣਾ? ਅਖੀਰ ਉਸਨੇ ਸੋਚਿਆ ਵੀ ਉਹ ਸਿੱਖ ਤਾਂ ਮੇਰੇ ਕੋਲ ਆਉਂਦਾ ਨਹੀਂ, ਅਤੇ ਮੈਨੂੰ ਉਸ ਗੁਰਸਿੱਖ ਦੇ ਪਾਸ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਮਹੇਸ਼ਾ ਯੋਗੀ ਨਾਲ ਆਪਣੇ ਚੇਲੇ ਬਾਲਿਆਂ ਨੂੰ, ਜਮਾਤ ਨੂੰ ਲੈ ਕੇ ਭਾਈ ਤਿਲਕੂ ਦੇ ਘਰ ਵੱਲ ਨੂੰ ਤੁਰਿਆ। ਅੱਗੇ ਸੁਨੇਹਾ ਪਹੁੰਚਿਆ ਵੀ ਮਹੇਸ਼ਾ ਯੋਗੀ ਤੇਰੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ। ਅਤੇ ਕਹਿੰਦੇ ਨੇ ਭਾਈ ਤਿਲਕੂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਯੋਗੀ ਬਾਹਰ ਖੜ੍ਹਾ ਦੁਆਵਾਂ ਕਰ ਰਿਹਾ ਹੈ, ਜੋਦੜੀਆਂ ਕਰ ਰਿਹਾ ਹੈ ਕਿ ਭਾਈ ਤਿਲਕੂ ਜੀ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਉਹ ਕਹਿਣ ਲੱਗੇ, ਮੇਰੇ ਦਰਸ਼ਨ ਤੂੰ ਤਾਂ ਕਰ ਸਕਦਾ ਹੈ ਜੇ ਤੂੰ ਆਪਣੇ ਬਚਨ ਨੂੰ ਵਾਪਸ ਲਵੇਂ, ਕਿਉਂਕਿ ਮੈਂ ਸਵਰਗ ਵਿੱਚ ਜਾਣਾ ਨਹੀਂ ਚਾਹੁੰਦਾ। ਤੇਰੇ ਦਰਸ਼ਨ ਕਰਕੇ ਲੋਕ ਸਵਰਗ ਭਾਲਦੇ ਨੇ, ਪਰ ਗੁਰਸਿੱਖਾਂ ਦੇ ਮਨ ਦੇ ਵਿੱਚ ਸਵਰਗ ਦੀ ਕੋਈ ਲਾਲਸਾ ਨਹੀਂ ਹੁੰਦੀ। ਉਹਨੇ ਕਿਹਾ, ਮੈਂ ਆਪਣੇ ਬਚਨਾਂ ਨੂੰ ਵਾਪਸ ਲੈਂਦਾ ਹਾਂ। ਅਤੇ ਫਿਰ ਉਸ ਗੁਰਸਿੱਖ ਨੇ ਦਰਵਾਜ਼ਾ ਖੋਲ੍ਹਿਆ। ਜੋਗੀ ਗੁਰਸਿੱਖ ਦੀ ਅਵਸਥਾ ਤੋਂ ਇੰਨਾ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, ਗੁਰਸਿੱਖਾ ਤੇਰਾ ਗੁਰੂ ਕੌਣ ਹੈ? ਕਹਿੰਦਾ, ਮੇਰੇ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਕਹਿਣ ਲੱਗਾ, ਫਿਰ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ। ਅਤੇ ਫਿਰ ਮਹੇਸ਼ਾ ਜੋਗੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰੂ ਦਾ ਸ਼ਰਧਾਲੂ ਅਤੇ ਗੁਰੂ ਦਾ ਸਿੱਖ ਬਣਿਆ ਸੀ। ਕਹਿਣ ਤੋਂ ਭਾਵ ਇਹ ਵੀ ਗੁਰਸਿੱਖਾਂ ਦੀ ਅਵਸਥਾ ਬੜੀ ਉੱਚੀ ਹੁੰਦੀ ਹੈ। ਦੋਹੋਂ ਤੇ ਰਹਿਤ ਭਗਤ ਹੈ, ਪੁੰਨ ਪਾਪ ਅਤੇ ਨਰਕ ਸੁਰਗ ਦੀ ਇੱਛਾ ਤੋਂ ਰਹਿਤ ਵੀ ਵਾਹਿਗੁਰੂ ਦੇ ਭਗਤ ਨੇ। ਪਰ ਐਸਾ ਕੋਈ ਵਿਰਲਾ ਹੀ ਭਗਤ ਜਾਣਿਆ ਜਾਂਦਾ ਜਿਹਦੇ ਮਨ ਦੇ ਵਿੱਚ ਕੋਈ ਐਸੀ ਇੱਛਾ ਨਾ ਹੋਵੇ।
ਆਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸਵਾਮੀ, ਤੂੰ ਵੱਡ ਪੁਰਖ ਸੁਜਾਣਾ ਰਹਾਓ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਸਿੱਖ ਦੀ ਅਵਸਥਾ ਤੇ ਇਹ ਹੁੰਦੀ ਹੈ, ਠਾਕੁਰ ਸਰਬੇ ਸਮਾਣਾ, ਉਹ ਤੇ ਅਕਾਲ ਪੁਰਖ ਨੂੰ ਸਾਰਿਆਂ ਦੇ ਵਿੱਚ ਹੀ ਵਿਆਪਕ ਵਸਰਿਆ ਅਨੁਭਵ ਕਰਦਾ ਹੈ। ਕਿਆ ਕਹੋ ਸੁਣੋ ਸਵਾਮੀ, ਉਹ ਕਹਿੰਦਾ ਹੈ ਵਾਹਿਗੁਰੂ ਤੂੰ ਵੱਡਾ ਪੁਰਖ ਹੈ ਅਤੇ ਸੁਜਾਨ ਬਹੁਤ ਦਾਨਸ਼ਵਰ ਹੈ, ਮੈਂ ਤੇਰੇ ਬਾਰੇ ਕੀ ਆਖਾਂ ਅਤੇ ਕੀ ਕਿਸੇ ਪਾਸੋਂ ਸੁਣਾਂ, ਭਾਵ ਕਹਿਣ ਸੁਣਨ ਦੇ ਨਾਲ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਮਾਨ ਅਵਮਾਨ ਮੰਦੇ ਸੋ ਸੇਵਕ ਨਾਹੀਂ, ਵੀ ਜਿਹੜਾ ਦੁਨਿਆਵੀ ਮਾਨ ਆਦਰ ਦਾ ਭੁੱਖਾ ਹੈ ਅਤੇ ਅਵਮਾਨ ਆਪਣੀ ਭਗਤੀ ਤਪੱਸਿਆ ਗੁਣਾਂ ਦੇ ਹੰਕਾਰ ਦੇ ਵਿੱਚ ਫਸਿਆ ਹੋਇਆ, ਉਹ ਵੀ ਸੇਵਕ ਨਹੀਂ ਹੋ ਸਕਦਾ। ਆਹ ਦੋ ਗੱਲਾਂ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਸ ਕਰਕੇ ਜ਼ਿਕਰ ਕੀਤਾ। ਮਾਨ ਅਵਮਾਨ, ਮਾਨ ਉਹ ਜਿਹੜਾ ਦੁਨੀਆ ਵੱਲੋਂ ਮਾਣ ਆਦਰ ਸਤਿਕਾਰ ਮਿਲਦਾ, ਅਤੇ ਅਵਮਾਨ ਜਿਹੜਾ ਆਪਣੇ ਮਨ ਵਿੱਚ ਆਪਣੀ ਪਦਵੀ ਦਾ, ਗੁਣਾਂ ਦਾ, ਆਪਣੀ ਜਾਤੀ ਦਾ, ਕਿਸੇ ਹੋਰ ਚੀਜ਼ ਦਾ ਹੰਕਾਰ ਹੁੰਦਾ। ਜਿਹੜਾ ਇਹਨਾਂ ਮਾਨ ਅਤੇ ਅਵਮਾਨ ਦੇ ਵਿੱਚ ਵਿਚਰਦਾ ਉਹ ਰੱਬ ਦਾ ਸੇਵਕ ਨਹੀਂ ਹੋ ਸਕਦਾ।
ਤਦ ਸਮਦਰਸੀ ਸੰਤਹ ਕੋਈ ਕੋਟ ਮੰਧਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਤ ਸਮਦਰਸੀ ਸੰਤਹ, ਐ ਸੰਤ ਜਨੋ, ਵਾਹਿਗੁਰੂ ਦੇ ਪਿਆਰਿਓ, ਜਿਹੜਾ ਉਸ ਤਤ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਸਮਦ੍ਰਿਸ਼ਟੀ ਨਾਲ ਵੇਖਣ ਵਾਲਾ ਕੋਈ ਕੋਟਮੰਦ ਆਹੀ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ, ਜਿਹੜਾ ਸਾਰਿਆਂ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖੇ ਉਹ ਤੇ ਕਈ ਕਰੋੜਾਂ ਵਿੱਚੋਂ ਇੱਕ ਹੀ ਹੁੰਦਾ ਹੈ। ਸਤਿਗੁਰੂ ਦੇ ਬਚਨ ਹਨ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਉੱਠੀ, ਹੈਨ ਵਿਰਲੇ ਨਾਹੀਂ ਕਣੇ ਫੈਲ ਫਕੜ ਸੰਸਾਰ, ਇਹੋ ਜਿਹੇ ਮਹਾਂਪੁਰਖ ਵਾਹਿਗੁਰੂ ਦੇ ਪਿਆਰੇ ਵਿਰਲੇ ਹੀ ਹੁੰਦੇ ਹਨ।
ਕਹਿਣ ਕਹਾਵਨ ਇਹੋ ਕੀਰਤ ਕਰ ਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਹਿ ਲੈਣਾ, ਕਹਾ ਲੈਣਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ, ਇਹ ਤੇ ਵੀ ਆਪਣੀ ਕੀਰਤ ਦਾ ਅਰਥ ਹੈ ਵਡਿਆਈ ਕਰਾਉਣ ਦਾ, ਕਰਲਾ ਦਾ ਅਰਥ ਇਹ ਰਸਤਾ ਹੈ। ਵੀ ਕਈ ਲੋਕ ਰੱਬ ਦੀਆਂ ਗੱਲਾਂ ਕਹਿ ਕੇ ਅਤੇ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਂਦੇ ਨੇ, ਲੋਕਾਂ ਵਿੱਚ ਮਾਨ ਪ੍ਰਤਿਸ਼ਠਾ ਕਰਵਾਉਂਦੇ ਹਨ।
ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ,
ਅਸਲੀ ਜਿਹੜਾ ਗੁਰਮੁਖ ਵਿਅਕਤੀ ਹੈ ਕਥਨ ਕਹਿਣ ਤੇ ਮੁਕਤਾ, ਉਹ ਕਥਨ ਵਿਖਿਆਨ ਤੋਂ ਵੀ ਅਤੇ ਕੁਛ ਕਹਿਣ ਤੋਂ ਵੀ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ। ਐਸਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ, ਵੀ ਜਿਹੜਾ ਐਵੇਂ ਵਾਧੂ ਕਾਟੂ ਗੱਲਾਂ ਵੀ ਨਹੀਂ ਕਰਦਾ ਅਤੇ ਚੁੱਪ ਚਾਪ ਵਾਹਿਗੁਰੂ ਦੇ ਧਿਆਨ ਵਿੱਚ ਅਤੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਐਸਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਮਿਲੇਗਾ।
ਅਵਗਤ ਕਛ ਨਦਰ ਨਾਇਆ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਤ ਅਵਗਤ, ਗਤ ਦਾ ਅਰਥ ਹੈ ਸ੍ਰੇਸ਼ਟ ਗਤੀ, ਅਵਗਤ ਦਾ ਅਰਥ ਹੈ ਜਿਹੜੀ ਪਾਈ ਮਾੜੀ ਗਤੀ, ਮਾੜੀ ਹਾਲਤ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਵੀ ਕਿਸ ਢੰਗ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਕਿਸ ਢੰਗ ਦੇ ਨਾਲ ਅਵਗਤ ਦਾ ਅਰਥ ਹੈ ਬੇਗਤੀ ਹੁੰਦੀ ਹੈ, ਇਹ ਉਹਨਾਂ ਨੂੰ ਕੁਛ ਵੀ ਨਜ਼ਰ ਵਿੱਚ ਨਹੀਂ ਆਉਂਦਾ। ਇਹਦਾ ਮਤਲਬ ਇਹ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਨਿਕਲ ਜਾਂਦਾ ਹੈ, ਜਦੋਂ ਪੁੰਨ ਪਾਪ ਤੋਂ ਹੀ ਉੱਪਰ ਉੱਠ ਜਾਂਦੇ ਨੇ ਅਤੇ ਪੁੰਨ ਪਾਪ ਦੁਆਰਾ ਹੀ ਗਤ ਅਵਗਤ ਦਾ ਸੰਬੰਧ ਹੈ, ਇਸੇ ਲਈ ਉਹਨੂੰ ਵੀ ਹੁਣ ਕੋਈ ਉੱਚੀ ਨੀਵੀਂ ਗਤੀ ਦਾ ਵੀ ਖਿਆਲ ਤੱਕ ਨਹੀਂ ਆਉਂਦਾ ਵੀ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ ਅਤੇ ਅਮੁਕਤ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ, ਇਹ ਕੁਛ ਵੀ ਉਹਦੀ ਨਿਗਾਹ ਵਿੱਚ ਨਹੀਂ ਆਇਆ।
ਸੰਤਨ ਕੀ ਰੇਣ ਨਾਨਕ ਦਾਨ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤਨ ਕੀ ਰੇਣ, ਜਿਹੜੇ ਨਾਮ ਜਪਣ ਵਾਲੇ ਤਤ ਬੇਤੇ ਮਹਾਂਪੁਰਖ ਨੇ ਨਾਮ ਰਸੀਏ, ਉਹਨਾਂ ਦੀ ਚਰਨ ਧੂੜੀ ਨਾਨਕ ਦਾਨ ਪਾਇਆ, ਅਸੀਂ ਵੀ ਇਹ ਦਾਨ ਪ੍ਰਾਪਤ ਕੀਤਾ ਹੈ। ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇਹ ਸਭ ਤੋਂ ਉੱਤਮ ਦਾਨ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਚੱਲ ਕੇ 12 ਮਹਾਂਬਾਣੀ ਦੇ ਵਿੱਚ ਫਰਮਾਇਆ ਹੈ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਵੀ ਮਹਾਂਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ ਨੇ, ਜਨਮ ਕਰੋਂ ਮਲ ਉਤਰੇ ਮਨ ਤੇ ਜਾਏ ਗੁਮਾਨ। ਇਹ ਸੰਤਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਨ ਦੀ ਗੱਲ ਹੈ। ਇੱਕ ਥਾਂ 'ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਦਾ ਜ਼ਿਕਰ ਕੀਤਾ ਹੈ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਵੱਡੇ ਵੱਡੇ ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਮਹਾਂਪੁਰਖਾਂ ਦੇ ਚਰਨਾਂ ਦੀ ਤੂੜ ਹੁੰਦੀ ਹੈ ਜਿਸਨੂੰ ਤੀਰਥ ਵੀ ਲੋਚਦੇ ਨੇ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਐਸੀ ਮਹਾਂਪੁਰਖਾਂ ਦੇ ਚਰਨ ਧੂੜੀ ਦਾ ਦਾਨ ਅਸੀਂ ਬਈ ਪ੍ਰਾਪਤ ਕੀਤਾ ਹੈ
ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸੱਤਵੇਂ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਪਾਵਨ ਹਜ਼ੂਰ ਕਹਿੰਦੇ ਆਪਣੇ ਆਪ ਨੂੰ ਸੰਤ ਮਹਾਂਪੁਰਖ ਭਗਤ ਕਹਿ ਲੈਣਾ ਕਹਾ ਲੈਣਾ ਬੜਾ ਸੌਖਾ ਹੈ ਤੇਰਾ ਬਿਖਮ ਪਾਵਨ ਪਰ ਤੇਰਾ ਭਾਣਾ ਮੰਨਣਾ ਬਹੁਤ ਔਖੀ ਗੱਲ ਹੈ ਜਿੱਥੇ ਪਾਣੀ ਦੀ ਗੱਲ ਆ ਜਾਂਦੀ ਹੈ ਨਾ ਉੱਥੇ ਕੋਈ ਵਿਰਲਾ ਹੀ ਪੂਰਾ ਉਤਰ ਸਕਦਾ ਹੈ ਹਜ਼ੂਰ ਕਹਿੰਦੇ ਨੇ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ ਹੇ ਵਾਹਿਗੁਰੂ ਮੈਂ ਤੇਰੇ ਭਰੋਸੇ ਹੇ ਪਿਆਰੇ ਪ੍ਰਭੂ ਮੈਂ ਤੇਰੇ ਭਰੋਸੇ 'ਤੇ ਲਾਡ ਲਡਾਇਆ ਹਾਂ ਭਾਵ ਇਹ ਹੈ ਮੈਂ ਤੇਰੇ ਭਰੋਸੇ 'ਤੇ ਬਹੁਤ ਸਾਰਾ ਤੇਰੇ ਨਾਲ ਲਾਡ ਪਿਆਰ ਕੀਤਾ ਹੈ
ਲੈ ਚੂ ਕਹਿ ਬਾਰਿਕ ਤੂੰ ਹਰ ਪਿਤਾ ਮਾਇਆ
ਹੇ ਵਾਹਿਗੁਰੂ ਜੀ ਅਸੀਂ ਬੱਚਿਆਂ ਵਾਂਗ ਹਾਂ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਬੱਚਿਆਂ ਦਾ ਸੁਭਾਵ ਹੁੰਦਾ ਭੁੱਲਾਂ ਕਰਨੀਆਂ ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੈ ਕਰ ਉਪਦੇਸ਼ ਝਟਕੇ ਬਹੁ ਪਾਂਤੀ ਬੋੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਹਜ਼ੂਰ ਕਹਿੰਦੇ ਨੇ ਅਸੀਂ ਬੱਚੇ ਹਾਂ ਭੁੱਲਾਂ ਚੁੱਕਾਂ ਕਰਦੇ ਰਹਿੰਦੇ ਹਾਂ ਤੂੰ ਹਰ ਪਿਤਾ ਮਾਇਆ ਹੈ ਵਾਹਿਗੁਰੂ ਤੂੰ ਸਾਡਾ ਪਿਤਾ ਹੈ ਅਤੇ ਤੂੰ ਹੀ ਸਾਡੀ ਮਾਂ ਹੈ ਇਸ ਲਈ ਤੂੰ ਸਾਡੀਆਂ ਭੁੱਲਾਂ ਨੂੰ ਅਤੇ ਸਾਡੀਆਂ ਗਲਤੀਆਂ ਨੂੰ ਹਮੇਸ਼ਾ ਲਈ ਮੁਆਫ਼ ਕਰ ਦਿੰਦਾ ਕਿਉਂਕਿ ਤੇਰਾ ਬਿਰਧ ਹੈ ਜੋ ਸ਼ਰਨ ਆਵੈ ਅਤੇ ਸਕੰਠ ਲਾਵੈ ਅਤੇ ਬਿਰਧ ਸੁਆਮੀ ਸੰਦਾ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ ਜਿੱਥੋਂ ਤੱਕ ਮਾਂ ਦਾ ਸਵਾਲ ਹੈ ਭਗਤ ਜੀ ਲਿਖਦੇ ਨੇ ਬਈ ਜਿਹੜੀ ਮਾਂ ਹੈ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਨਾ ਰੱਖ ਸਥਿਤੇ ਰਾਹ ਮਈਆ ਹੋ ਮੁਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਜਿਵੇਂ ਮਾਂ ਆਪਣੇ ਪੁੱਤਰ ਦੇ ਗੁਨਾਹਾਂ 'ਤੇ ਪਰਦਾ ਪਾਉਂਦੀ ਹੈ ਇਸੇ ਤਰ੍ਹਾਂ ਹੇ ਵਾਹਿਗੁਰੂ ਅਸੀਂ ਵੀ ਤੇਰੇ ਨੰਨੇ ਮੁੰਨੇ ਬਾਲਕ ਹਾਂ ਅਤੇ ਤੂੰ ਵੀ ਸਾਡੇ ਗੁਨਾਹਾਂ 'ਤੇ ਪਰਦਾ ਪਾ ਸਾਡੇ ਗੁਨਾਹਾਂ ਨੂੰ ਨਾ ਚਿਤਾਰ ਕਿਉਂਕਿ ਤੇਰਾ ਬਿਰਧ ਹੈ ਔਗਣ ਕੀਤੇ ਹਾਰਨਾ ਚਿਤਾਰੇ ਜੇ ਅਸੀਂ ਭੁੱਲਾਂ ਚੁੱਕਾਂ ਵੀ ਕਰਦੇ ਹਾਂ ਤਾਂ ਵੀ ਤੂੰ ਸਾਡੇ ਨਾਲ ਲਾਡ ਪਿਆਰ ਹੀ ਕਰ
ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਆਪਣੇ ਆਪ ਨੂੰ ਸੰਤ ਭਗਤ ਰੱਬ ਦੇ ਪਿਆਰੇ ਕਹਿ ਲੈਣਾ ਕਹਾ ਲੈਣਾ ਬੜਾ ਸੌਖਾ ਕੰਮ ਹੈ ਪਰ ਤੇਰਾ ਬਿਖਮ ਪਾਵਨ ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਜੀ ਹੇ ਪਿਤਾ ਪਰਮੇਸ਼ਰ ਜੀ ਤੇਰਾ ਪਾਣਾ ਮੰਨਣਾ ਬਹੁਤ ਔਖੀ ਗੱਲ ਹੈ ਪਿਤਾ ਦਾ ਹੁਕਮ ਮੰਨਣ ਵਾਲੇ ਵਿਰਲੇ ਹੀ ਪੁੱਤਰ ਹੁੰਦੇ ਨੇ ਸਰਵਣ ਪੁੱਤਰ ਬਹੁਤੇ ਨਹੀਂ ਵਿਰਲੇ ਹੀ ਹਨ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਹੋ ਮਾਣ ਤਾਣ ਕਰੋ ਤੇਰਾ ਹੋ ਜਾਣੋ ਆਪਾਂ ਹੇ ਵਾਹਿਗੁਰੂ ਜੀ ਮੈਂ ਤੇਰੇ 'ਤੇ ਹੀ ਮਾਣ ਕਰਦਾ ਹਾਂ ਅਤੇ ਨਾਲ ਮਹਾਰਾਜ ਜੀ ਇਹ ਜਿਹੜਾ ਤਾਣ ਬਲ ਹੈ ਇਹ ਵੀ ਤਾਂ ਤੁਹਾਡਾ ਹੀ ਬਖਸ਼ਿਆ ਹੋਇਆ ਹੈ ਨਾ ਇਸੇ ਲਈ ਅਸੀਂ ਹੁਣ ਮਾਣ ਤਾਣ ਤੁਹਾਡੇ 'ਤੇ ਹੀ ਕਰਦੇ ਹਾਂ ਹਉ ਜਾਨੋ ਆਪਾਂ ਅਸੀਂ ਤੁਹਾਨੂੰ ਆਪਣਾ ਮਾਤਾ ਪਿਤਾ ਸਮਝਿਆ ਹੋਇਆ ਹੈ
ਸਭ ਹੀ ਮਧ ਸਭੈ ਤੇ ਬਾਹਰ ਬੇਮੁਹਤਾਜ ਬਾਪਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਬਾਪਾ ਸਾਡੇ ਪਿਤਾ ਹੋ ਅਤੇ ਬੇਮੁਹਤਾਜਾ ਬੇਪਰਵਾਹ ਹੋ ਨਾਨਕ ਦਾਸ ਕਹੋ ਗੁਰਵਾਹੋ ਤੁਸੀਂ ਬੇਪਰਵਾਹ ਬੇਮੁਹਤਾਜ ਹੋ ਸਭ ਹੀ ਮਧ ਸਾਰਿਆਂ ਦੇ ਵਿੱਚ ਵੀ ਤੁਸੀਂ ਵਰਤ ਰਹੇ ਹੋ ਅਤੇ ਸਭ ਹੈ ਅਤੇ ਬਾਹਰ ਸਾਰਿਆਂ ਤੋਂ ਬਾਹਰ ਵੀ ਭਾਵ ਸਾਰੇ ਸੰਸਾਰ ਦੇ ਵਿੱਚ ਵੀ ਤੁਸੀਂ ਆਪ ਵਰਤ ਰਹੇ ਹੋ
ਪਿਤਾ ਹਉ ਜਾਨੋ ਨਾਹੀ ਤੇਰੀ ਕਵਨ ਜੁਗਤਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਹੇ ਪਿਤਾ ਪਰਮੇਸ਼ਰ ਜੀਓ ਮੈਂ ਇਸ ਗੱਲ ਨੂੰ ਨਹੀਂ ਜਾਣ ਸਕਦਾ ਤੇਰੀ ਕਵਨ ਯੋਗਤਾ ਵੀ ਤੇਰੇ ਮਿਲਣ ਦੀ ਜੁਗਤੀ ਕਿਹੜੀ ਹੈ, ਤੂੰ ਕਿਵੇਂ ਪ੍ਰਸੰਨ ਹੋ ਸਕਦਾ, ਇਹਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਹੈ।
ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ।
ਪ੍ਰਭੂ ਦੇ ਪਿਆਰਿਓ ਸੰਤੋ, ਤੁਸੀਂ ਬੰਧਨ ਮੁਕਤ ਹੋ, ਜੀਵਨ ਮੁਕਤ ਹੋ, ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ। ਮੇਰੀ ਰਾਖੈ ਮਮਤਾ, ਜਿਹੜੀ ਮੇਰੀ ਮਮਤਾ ਮੇਰ ਹੈ, ਮੇਰੀ ਆਪਣਤ ਹੈ, ਇਸ ਦਾ ਅਹਿਸਾਸ ਵਾਹਿਗੁਰੂ ਪਰਮੇਸ਼ਰ ਜ਼ਰੂਰ ਰੱਖਦਾ ਹੈ। ਇਸ ਲਈ ਸਾਨੂੰ ਇਹ ਫਖਰ ਹੈ, ਸਾਨੂੰ ਇਹ ਮਾਣ ਹੈ, ਸਾਨੂੰ ਇਹ ਵਿਸ਼ਵਾਸ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੀ ਰੱਖਿਆ ਜ਼ਰੂਰ ਕਰੇਗਾ।
ਭਏ ਕਿਰਪਾਲ ਠਾਕੁਰ ਰਹੋ ਆਵਣ ਜਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਅਸੀਂ ਬਾਲਕਾਂ ਵਾਂਗ ਉਸ ਵਾਹਿਗੁਰੂ ਪਰਮੇਸ਼ਰ 'ਤੇ ਨਾਜ਼ ਕਰਦੇ ਹਾਂ, ਜਿਵੇਂ ਮਾਤਾ ਪਿਤਾ ਅਤੇ ਬੱਚੇ ਮਾਣ ਕਰਦੇ ਨੇ, ਭਏ ਕਿਰਪਾਲ ਠਾਕੁਰ, ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ। ਅਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਰਹੇ ਉਹ ਆਉਣ ਜਾਣਾ, ਅਤੇ ਫਿਰ ਜਿਹੜਾ ਆਉਣਾ ਜਾਣਾ ਸੀ ਉਹ ਭਾਈ ਸਾਡਾ ਰਹਿ ਗਿਆ। ਜਦੋਂ ਕਿਸੇ 'ਤੇ ਰੱਬ ਖੁਸ਼ ਹੁੰਦਾ ਹੈ ਨਾ, ਉਸਦਾ ਆਵਾਗਮਨ ਮੁੱਕ ਜਾਂਦਾ ਹੈ।
ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਾਂ ਗੁਰੂਆਂ ਦੇ ਨਾਲ ਮਿਲ ਕੇ ਪਾਰ ਬ੍ਰਹਮ ਪਛਾਣਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ। ਭਾਵ ਸਤਿਗੁਰੂ ਦਰਗਾਹੀ ਬਸੀਠ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਿਆ ਜਾਂਦਾ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ, ਸੰਤ ਜਨਾ ਮਿਲ ਪਾਈਆ ਕਟਿਆੜਾ ਜਮਕਾਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਪਹਿਲੇ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ, ਅਤੇ ਨਾਲ ਹੀ ਸਤਿਗੁਰੂ ਦੀ ਮਹਿਮਾ ਹੈ। ਮੇਰੇ ਸਤਿਗੁਰਾ ਹੋਂ ਤੁਧ ਵਿਟਹੋਂ ਕੁਰਬਾਨ। ਐ ਮੇਰੇ ਸਤਿਗੁਰਾ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੇ ਦਰਸ਼ਨ ਕੋ ਬਲਿਹਾਰਨੇ ਤੁਸ ਦਿੱਤਾ ਅੰਮ੍ਰਿਤ ਨਾਮ। ਹੇ ਸਤਿਗੁਰੂ ਜੀਓ, ਮੈਂ ਤੁਹਾਡੇ ਦਰਸ਼ਨ ਤੋਂ ਬਲਿਹਾਰ ਜਾਂਦਾ ਹਾਂ, ਤੁਸ ਦਿੱਤਾ ਅੰਮ੍ਰਿਤ ਨਾਮ, ਤੁਸਾਂ ਤੁਸ ਪ੍ਰਸੰਨ ਹੋ ਕੇ ਅੰਮ੍ਰਿਤ ਨਾਮ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਲਈ ਅਸੀਂ ਆਪ ਜੀ ਤੋਂ ਕੁਰਬਾਨ ਜਾਂਦੇ ਹਾਂ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਸੰਤ ਜਨਾ ਮਿਲ ਪਾਈਆ ਕਟਿਆੜਾ ਜਮਕਾਲ। ਵੀ ਸੰਤ ਜਨਾ ਮਿਲ ਪਾਈਆ, ਹਜ਼ੂਰ ਕਹਿੰਦੇ ਨੇ ਐ ਭਰਾਵਾ, ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਜਨ ਨੇ, ਨਾਮ ਜਪਣ ਵਾਲੇ, ਨਾਮ ਦੇ ਰਸੀਏ ਮਹਾਂਪੁਰਖ ਨੇ, ਉਹਨਾਂ ਦੇ ਨਾਲ ਮਿਲ ਕੇ ਕਟਿਆੜਾ ਜਮਕਾਲ, ਅਸੀਂ ਜਿਹੜਾ ਜਮਕਾਲ ਕਰਨ ਵਾਲਾ ਸੀ ਉਹਨੂੰ ਕੱਟ ਦਿੱਤਾ ਹੈ। ਇਹਦਾ ਮਤਲਬ ਇਹ ਹੈ, ਜਮਾਂ ਦਾ ਡਰ ਪੈ ਅਸਾਂ ਨਾਸ ਕਰ ਦਿੱਤਾ ਹੈ।
ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ।
ਜਦੋਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਮਿਲੇ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਪ੍ਰਸੰਨ ਕੀਤਾ, ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ, ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਵੀ ਦਿਆਲ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਵੀ ਪ੍ਰਸੰਨ ਹੋਇਆ। ਅਤੇ ਜਦੋਂ ਪ੍ਰਸੰਨ ਹੋਇਆ ਫਿਰ ਕੀ ਕੀਤਾ, ਸੱਚਾ ਸਾਹਿਬ ਮਨ ਉਠਾ, ਉਹ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਸਾਡੇ ਮਨ ਦੇ ਵਿੱਚ ਵਸ ਗਿਆ।
ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਪੂਰਾ ਤੇ ਸੱਚਾ ਸਤਿਗੁਰੂ ਮਿਲਿਆ ਹੈ, ਜਿਸ ਦੀ ਕਿਰਪਾ ਦੇ ਨਾਲ ਬਿਨਸਿਆ ਸਭ ਜੰਜਾਲ। ਜਿਤਨਾ ਵੀ ਜੰਜਾਲ ਸੀ, ਜਿਤਨਾ ਵੀ ਸੰਸਾਰ ਦਾ ਧੰਦਾ ਸੀ, ਇਹ ਸਾਰਾ ਹੀ ਸਾਡਾ ਨਾਸ ਹੋ ਗਿਆ।
ਮੇਰੇ ਸਤਿਗੁਰਾ ਹਉ ਤੁਧ ਵਿਟਹੁ ਕੁਰਬਾਨ, ਤੇਰੇ ਦਰਸ਼ਨ ਕਾ ਬਲਿਹਾਰਣੇ ਤੁਸ ਦਿੱਤਾ ਅੰਮ੍ਰਿਤ ਨਾਮ। ਰਹਾਉ ਜਿਨ ਤੂੰ ਸੇਵਿਆ ਭਾਵ ਕਰ ਸੇਈ ਪੁਰਖ ਸੁਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ ਕਿ ਐ ਮੇਰੇ ਸਤਿਗੁਰਾ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੇ ਦਰਸ਼ਨ ਤੋਂ ਵੀ ਬਲਿਹਾਰ ਜਾਂਦਾ ਹਾਂ, ਤੁਸਾਂ ਪ੍ਰਸੰਨ ਹੋ ਕੇ ਜਿਹੜਾ ਵੀ ਗੁਰਸਿੱਖ ਮਾਈ ਪਾਈ ਤੁਹਾਡੀ ਸ਼ਰਨ ਵਿੱਚ ਆਇਆ, ਤੁਸਾਂ ਅੰਮ੍ਰਿਤ ਨਾਮ ਬਖਸ਼ਿਸ਼ ਕਰ ਦਿੱਤਾ ਔਰ ਉਸਨੂੰ ਨਿਹਾਲ ਕਰ ਦਿੱਤਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਜਿਨ ਤੂੰ ਸੇਵਿਆ ਭਾਉ ਕਰ। ਇਹ ਗੁਰੂ ਦੀ ਮਹਿਮਾ ਹੈ, ਵੀ ਜਿਨ੍ਹਾਂ ਨੇ ਤੈਨੂੰ ਭਾਉ ਕਰਦਾ ਅਰਥ ਹੈ ਭਾਵਨਾ ਕਰਕੇ ਪ੍ਰੇਮ ਕਰਕੇ ਸੇਵਿਆ ਹੈ ਸਹੀ ਪੁਰਖ ਸੁਜਾਨ ਅਤੇ ਉਹੀ ਜਿਹੜੇ ਮਹਾਂਪੁਰਖ ਸੁਜਾਨ ਬਹੁਤ ਜਾਣੀ ਜਾਣ ਅਤੇ ਬਹੁਤ ਸੁਗੜ ਸੁਜਾਨ ਅਤੇ ਦਾਨਸ਼ਵਾਰ ਹੋ ਗਏ
ਜਿਨ੍ਹਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ
ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਉਹਨਾਂ ਦੇ ਅੰਦਰ ਨਾਮ ਰੂਪ ਖਜ਼ਾਨਾ ਵਸ ਗਿਆ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਵਸ ਗਿਆ ਤਿੰਨਾਂ ਪਿੱਛੇ ਛੁੱਟੀ ਹੈ ਅਤੇ ਭਾਈ ਉਹਨਾਂ ਦੇ ਪਿੱਛੇ ਛੁੱਟ ਜਾਈਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਵਸ ਜਾਂਦਾ ਹੈ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨਾਂ ਦੀ ਸ਼ਰਨ ਲੈ ਕੇ ਬੇਅੰਤ ਸੰਗਤਾਂ ਦਾ ਉਧਾਰ ਹੋ ਜਾਂਦਾ ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਮਹਾਂਪੁਰਖਾਂ ਦਾ ਜੀਵਨ ਇੱਕ ਚਾਨਣ ਮੁਨਾਰਾ ਹੁੰਦਾ ਹੈ ਮਹਾਂਪੁਰਖਾਂ ਦਾ ਜੀਵਨ ਇੱਕ ਜਹਾਜ਼ ਵਰਗਾ ਬਣ ਜਾਂਦਾ ਹੈ ਉਹ ਆਪ ਵੀ ਪਾਰ ਹੁੰਦੇ ਨੇ ਹੋਰਾਂ ਦਾ ਵੀ ਪਾਰੋ ਤਾਰਾ ਕਰ ਦਿੰਦੇ ਹਨ
ਜੇ ਵਡਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਜਿੱਡਾ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਹੈ ਜਿਸਨੇ ਸਾਨੂੰ ਆਤਮ ਗਿਆਨ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ
ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦਾ ਉਹੀ ਆਏ ਹੋਏ ਸੰਸਾਰ ਦੇ ਵਿੱਚ ਪ੍ਰਮਾਣ ਨੀਕ ਹਨ ਭਾਵ ਉਹਨਾਂ ਦਾ ਆਉਣਾ ਹੀ ਸੰਸਾਰ ਦੇ ਵਿੱਚ ਸਫਲ ਤੇ ਪ੍ਰਵਾਨ ਗਿਣਿਆ ਜਾਂਦਾ ਹੈ ਜਿਨ ਗੁਰ ਮਿਲਿਆ ਸੁਭਾਏ ਜਿਨ੍ਹਾਂ ਨੂੰ ਸੁਭਾਏ ਸੁਤੇ ਸਿੱਧ ਹੀ ਆ ਕੇ ਭਾਈ ਸਤਿਗੁਰੂ ਮਿਲ ਜਾਂਦੇ ਹਨ
ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ
ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਸੇ ਤੀਰਤਿਆਂ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਦਰਗਹਿ ਬੈਸਣ ਜਾਏ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਬੈਠਣ ਲਈ ਜਗ੍ਹਾ ਅਸਥਾਨ ਪ੍ਰਾਪਤ ਹੋ ਜਾਂਦਾ ਹੈ
ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਕਰਤਾ ਪੁਰਖ ਅਕਾਲ ਪੁਰਖ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ ਪੂਰਬ ਲਿਖਿਆ ਪਾਏ ਜਿਨ੍ਹਾਂ ਦੇ ਮੱਥੇ ਤੇ ਕੋਈ ਪੂਰਬਲਾ ਸ਼ੁਭ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਉਹ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਹਨ
ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਦੀ ਮਹਿਮਾ ਕਰਦੇ ਹਨ ਸੱਚ ਕਰਤਾ ਉਹ ਸਤਿਸ਼੍ਰੂ ਵਾਹਿਗੁਰੂ ਪਰਮੇਸ਼ਰ ਕਰਤਾ ਸਿਰਜਣਹਾਰ ਹੈ ਅਤੇ ਸੱਚ ਕਰਨਹਾਰ ਉਹੀ ਸਤਿਸ਼੍ਰੂ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨ ਕਰਾਉਣ ਵਾਲਾ ਹੈ ਸੱਚ ਸਾਹਿਬ ਉਹ ਵਾਹਿਗੁਰੂ ਸੱਚਾ ਮਾਲਕ ਹੈ ਤੇ ਸੱਚ ਟੇਕ ਅਸਾਂ ਉਸਦੀ ਸੱਚੀ ਟੇਕ ਧਾਰਨ ਕੀਤੀ ਹੈ
ਸੱਚੋ ਸੱਚ ਵਖਾਣੀ ਹੈ ਸੱਚੋ ਬੁੱਧ ਵਿਵੇਕ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੋ ਸੱਚ ਵਖਾਣੀ ਹੈ ਵੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਨਿਸ਼ਚੇ ਕਰਕੇ ਸੱਚ ਸਰੂਪ ਹੀ ਉਚਾਰਨ ਕਰਦੇ ਹਾਂ ਸੱਚੋ ਬੁੱਧ ਵਿਵੇਕ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਸਾਡੀ ਬੁੱਧੀ ਵਿੱਚ ਸੱਚਾ ਹੀ ਵਿਵੇਕ ਸੱਚਾ ਹੀ ਗਿਆਨ ਪ੍ਰਾਪਤ ਹੋ ਰਿਹਾ ਹੈ ਸੱਚੋ ਸੱਚ ਵਿਖਾਣੀਏ ਅਸੀਂ ਵਾਹਿਗੁਰੂ ਦਾ ਸੱਚਾ ਨਾਮ ਹੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੇ ਹਾਂ ਸੱਚੋ ਬੁੱਧ ਵਿਵੇਕ ਉਹ ਸੱਚੇ ਨਾਮ ਦੁਆਰਾ ਸਾਡੀ ਬੁੱਧੀ ਵਿੱਚ ਵਿਵੇਕ ਦਾ ਅਰਥ ਹੈ ਜੀਵ ਈਸ਼ ਦੀ ਏਕਤਾ ਦਾ ਗਿਆਨ ਪ੍ਰਾਪਤ ਹੋ ਗਿਆ ਹੈ
ਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰਬ ਨਿਰੰਤਰ ਰਵ ਰਹਿਆ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਨਿਰੰਤਰ ਦਾ ਅਰਥ ਹੈ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਰਵ ਰਹਿਆ ਵਸ ਰਿਹਾ ਹੈ ਜਪ ਨਾਨਕ ਜੀਵੈ ਏਕ ਹਜ਼ੂਰ ਕਹਿੰਦੇ ਬਈ ਮੈਂ ਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਪ ਜਪ ਕੇ ਭਾਵ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਇੱਕ ਓਅੰਕਾਰ ਨੂੰ ਜਪ ਜਪ ਕੇ ਜੀ ਰਿਹਾ ਹਾਂ ਕਿਉਂਕਿ ਉਸ ਦੇ ਨਾਮ ਦੁਆਰਾ ਸਾਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਇਸ ਲਈ ਅਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਮਨ ਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚੋ ਸੱਚ ਵਖਾਣੀ ਹੈ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਾ ਜਪ ਨਾਨਕ ਜੀਵੇ ਏਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।